ਵਾਰ 31 ਦੀ ਕਥਾ ਵਿਚਾਰ ਸਾਧ ਸੰਗਤ ਆਰੰਭ ਹੋ ਰਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਪਾਵਨ ਪਵਿੱਤਰ ਬਚਨ ਗੁਣਾਂ ਅਤੇ ਅਵਗੁਣਾਂ ਦੀ ਬਾਤ ਇਸ ਪੌੜੀ ਵਿੱਚ ਪਾ ਰਹੇ ਨੇ। ਆਓ ਸਰਵਣ ਕਰੀਏ ਕੀ ਫਰਮਾਨ ਕਰਦੇ ਨੇ। ਵਾਰ 31 ਪੌੜੀ 1 ਵਿੱਚ ਪਵਿੱਤਰ ਪਾਵਨ ਬਚਨ ਉਚਾਰਨ ਕਰਦੇ ਨੇ। ਸਾਇਰ ਵਿੱਚੋਂ ਨਿਕਲੈ ਕਾਲਕੂਟ ਤੈ ਅੰਮ੍ਰਿਤ ਵਾਣੀ, ਉਤ ਖਾਧੈ ਮਰ ਮੁਕੀਐ ਉਤ ਖਾਧੈ ਹੋਏ ਅਮਰ ਪ੍ਰਾਣੀ। ਵਿਸ ਵਸੈ ਮੂੰਹ ਸੱਪ ਦੇ ਗਰੜ ਦੁਗਾਰ ਅਮੈ ਰਸ ਜਾਣੀ, ਕਾਉ ਨ ਭਾਵੈ ਬੋਲਿਆ ਕੋਇਲ ਬੋਲੀ ਸਭਨਾ ਭਾਣੀ। ਬੁਰ ਬੋਲਾ ਨਾ ਸੁਖਾਵਈ ਮਿੱਠ ਬੋਲਾ ਜਗ ਮਿੱਤ ਵਡਾਣੀ। ਬੁਰਾ ਭਲਾ ਸੰਸਾਰ ਵਿੱਚ ਪਰ ਉਪਕਾਰ ਵਿਕਾਰ ਨਿਸਾਣੀ। ਗੁਣ ਅਵਗੁਣ ਗਤ ਆਖ ਵਖਾਣੀ, ਗੁਣ ਅਵਗੁਣ ਗਤ ਆਖ ਵਖਾਣੀ। ਸ਼ਾਇਰ ਵਿੱਚੋਂ ਨਿਕਲੈ, ਸ਼ਾਇਰ ਦਾ ਅਰਥ ਹੈ ਸਮੁੰਦਰ। ਸਮੁੰਦਰ ਵਿੱਚੋਂ ਭਾਈ ਗੁਰਦਾਸ ਜੀ ਕਹਿੰਦੇ ਦੋ ਵਨਗੀਆਂ ਨਿਕਲੀਆਂ ਸਨ, ਦੋ ਚੀਜ਼ਾਂ ਕੀ? ਕਾਲਕੂਟ ਤੇ ਅੰਮ੍ਰਿਤ ਵਾਣੀ। ਕਾਲਕੂਟ ਦਾ ਅਰਥ ਹੈ ਜ਼ਹਿਰ ਭਾਵ ਵਿਸ਼। ਇੱਕ ਕਾਲਕੂਟ ਭਾਵ ਜ਼ਹਿਰ ਨਿਕਲੀ, ਦੂਜਾ ਅੰਮ੍ਰਿਤ। ਹੁਣ ਕਹਿੰਦੇ ਮੁੱਢ ਦੋਵਾਂ ਦਾ ਇੱਕੋ ਹੀ ਹੈ ਸਮੁੰਦਰ। ਜਿਵੇਂ ਪੁਰਾਤਨ ਸਮੇਂ ਤੋਂ ਇਹ ਬਾਤ ਮੰਨੀ ਆਉਂਦੀ ਹੈ ਕਿ ਸਮੁੰਦਰ ਰਿੜਕਿਆ, ਦੈਂਤਾਂ ਅਤੇ ਦੇਵਤਿਆਂ ਨੇ ਰਲ ਕੇ ਉਹਦੇ ਵਿੱਚੋਂ 14 ਪਦਾਰਥ ਨਿਕਲੇ, ਉਹਨਾਂ ਵਿੱਚੋਂ ਇਹ ਦੋਵਾਂ ਦਾ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ। ਕਹਿਣ ਲੱਗੇ ਦੋਵਾਂ ਦਾ ਮੁੱਢ ਸਮੁੰਦਰ ਹੀ ਹੈ, ਉਹਦੇ ਵਿੱਚੋਂ ਹੀ ਜ਼ਹਿਰ ਨਿਕਲੀ, ਉਹਦੇ ਵਿੱਚੋਂ ਹੀ ਅੰਮ੍ਰਿਤ। ਉਤ ਖਾਧ ਹੈ ਮਰ ਮੁੱਕੀ ਹੈ, ਉਤ ਖਾਧ ਹੈ ਹੋਏ ਅਮਰ ਪ੍ਰਾਣੀ। ਕਹਿਣ ਲੱਗੇ ਜ਼ਹਿਰ ਦੇ ਖਾਣ ਨਾਲ ਪ੍ਰਾਣੀ ਮਰ ਕੇ ਮੁੱਕ ਜਾਂਦਾ, ਮੌਤ ਹੋ ਜਾਂਦੀ ਹੈ, ਅਤੇ ਦੂਜਾ ਜਿਹੜਾ ਅੰਮ੍ਰਿਤ ਆ ਉਹਦੇ ਪੀਣ ਨਾਲ ਅਮਰ ਹੋ ਜਾਈਦਾ। ਮੁੱਢ ਦੋਵਾਂ ਦਾ ਇੱਕੋ, ਇੱਕ ਜੀਵਨ ਦਿੰਦਾ ਇੱਕ ਮੌਤ। ਜਿਹੜੀ ਜ਼ਹਿਰ ਆ ਉਹ ਮੌਤ ਦਿੰਦੀ ਹੈ, ਜਿਹੜਾ ਅੰਮ੍ਰਿਤ ਆ ਉਹ ਜੀਵਨ ਦਿੰਦਾ। ਫਿਰ ਫਰਮਾਨ ਕਰਦੇ ਨੇ, ਕਹਿੰਦੇ ਵਿਸ਼ ਵਸੈ ਮੂੰਹ ਸੱਪ ਦੇ। ਸੱਪ ਦੇ ਮੂੰਹ ਦੇ ਵਿੱਚ ਜ਼ਹਿਰ ਹੈ। ਗਰੜ ਦੁਗਾਰ ਅਮੈ ਰਸ ਜਾਣੀ, ਤੇ ਕਹਿੰਦੇ ਅਮਿਓ ਰਸ ਗਰੜ ਦੁਗਾਰ ਵਾਂਗੂ ਸੱਪ ਦੀ ਵਿਖ ਤੋਂ ਬਚਾਉਂਦਾ ਹੈ। ਜਿਹੜਾ ਗਰੜ ਹੈ ਸਾਧ ਸੰਗਤ, ਉਹ ਹੁਣ ਸੱਪ ਤੋਂ ਬਚਾਉਂਦਾ ਹੈ। ਗਰੜ ਦੁਗਾਰ, ਗਰੜ ਦੁਗਾਰ ਦਾ ਮਤਲਬ ਗਰੜ ਮੰਤਰ, ਗਰੜ ਮੰਤਰ ਸੱਪ ਦੀ ਜ਼ਹਿਰ ਤੋਂ ਬਚਾ ਦਿੰਦਾ ਹੈ। ਤੇ ਜ਼ਹਿਰ ਕਿੱਥੇ ਰਹਿੰਦੀ ਹੈ? ਸੱਪ ਦੇ ਅੰਦਰ, ਸੱਪ ਦੇ ਮੁੱਖ ਚ। ਇੱਕ ਵਿਦਵਾਨ ਨੇ ਹੋਰ ਵੀ ਬਚਨ ਲਿਖੇ, ਜਿਹੜਾ ਕਾਲਾ ਸੱਪ ਹੁੰਦਾ ਨਾ, ਕਾਲਾ ਨਾਗ, ਉਹਦੇ ਸਿਰ ਦੇ ਉੱਤੇ ਮਣੀ ਹੁੰਦੀ। ਜਿਹੜੇ ਸੱਪਾਂ ਨੂੰ ਪਕੜਨ ਵਾਲੇ ਲੋਕ ਨੇ ਉਹ ਸੱਪ ਦੇ ਸਿਰ ਵਿੱਚੋਂ ਸਾਧ ਸੰਗਤ ਮਣੀ ਕੱਢ ਲੈਂਦੇ। ਤੇ ਕਮਾਲ ਦੀ ਗੱਲ ਇਹ ਹੈ ਵੀ ਜੇ ਕਿਸੇ ਬੰਦੇ ਨੂੰ ਸੱਪ ਲੜਿਆ ਹੋਵੇ ਨਾ, ਤੇ ਉਸ ਲੜੇ ਹੋਏ ਜਗ੍ਹਾ ਤੇ ਜਿੱਥੇ ਸੱਪ ਲੜਿਆ ਉੱਥੇ ਉਹ ਮਣੀ ਲਾ ਦਿਓ, ਉਹ ਸਾਰੀ ਜ਼ਹਿਰ ਚੂਸ ਲੈਂਦੀ, ਬੰਦਾ ਰਾਜੀ ਹੋ ਜਾਂਦਾ, ਅਰੋਗ ਹੋ ਜਾਂਦਾ। ਉਹ ਮਣੀ ਜਿਹੜੀ ਉਹ ਸੱਪ ਦੀ ਜ਼ਹਿਰ ਨੂੰ ਮੁਕਾ ਦਿੰਦੀ ਹੈ, ਚੂਸ ਲੈਂਦੀ ਹੈ। ਤੇ ਉਹ ਜਿਹੜੀ ਮਣੀ ਉਹ ਰਹਿੰਦੀ ਕਿੱਥੇ ਸੀਗੀ? ਸੱਪ ਦੇ ਸਿਰ 'ਚ। ਤੇ ਸੱਪ ਦੇ ਸਿਰ 'ਚ ਕੀ ਹੈ? ਜ਼ਹਿਰ ਰਹਿੰਦੀ ਜ਼ਹਿਰ 'ਚ, ਤੇ ਜ਼ਹਿਰ ਮੁਕਾ ਰਹੀ ਹੈ, ਪਰ ਸੱਪ ਦੀ ਜ਼ਹਿਰ ਨਹੀਂ ਮੁਕਾਈ ਉਹਨੇ ਉਦੋਂ। ਇਸੇ ਤਰ੍ਹਾਂ ਤੱਤ ਦੀ ਗੱਲ ਇਹ ਹੈ ਜੋ ਬਚਨ ਭਾਈ ਗੁਰਦਾਸ ਜੀ ਕਹਿ ਰਹੇ। ਕਹਿੰਦੇ ਜਿਵੇਂ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਨਿਕਲਿਆ, ਸਮੁੰਦਰ 'ਚੋਂ ਜ਼ਹਿਰ। ਜ਼ਹਿਰ ਜੀਵਨ ਬਰਬਾਦ ਕਰਦੀ ਹੈ, ਅੰਮ੍ਰਿਤ ਜੀਵਨ ਆਬਾਦ ਕਰਦਾ। ਇਸੇ ਤਰ੍ਹਾਂ ਸੱਪ ਦੇ ਮੂੰਹ 'ਚ ਜ਼ਹਿਰ ਆ, ਪਰ ਸਾਧ ਸੰਗਤ ਉਹ ਜਿਹੜੀ ਮਣੀ ਹੈ ਉਹ ਸੱਪ ਦੀ ਜ਼ਹਿਰ ਮੁਕਾਉਂਦੀ ਹੈ, ਪਰ ਰਹਿੰਦੀ ਹੈ ਸੱਪ ਦੇ ਸਿਰ 'ਚ। ਇਸੇ ਤਰ੍ਹਾਂ ਇਹ ਨਿਰੰਕਾਰ ਪਰਮਾਤਮਾ ਦੀ ਕੈਸੀ ਕੁਦਰਤ ਆ। ਕਾਲੇ ਰੰਗ ਦਾ ਕਾਂ, ਕਾਲੇ ਰੰਗ ਦੀ ਕੋਇਲ ਆ। ਕਾਂ ਕਿਸੇ ਨੂੰ ਬੋਲਦਾ ਚੰਗਾ ਨਹੀਂ ਲੱਗਦਾ, ਕੋਇਲ ਸਾਰਿਆਂ ਦੇ ਦਿਲ ਨੂੰ ਸੋਹਣੀ ਲੱਗਦੀ। ਸਾਰੇ ਕਹਿੰਦੇ ਜਿੰਨਾ ਚਿਰ ਮਰਜ਼ੀ ਬੋਲੀ ਜਾਏ। ਬਚਨ ਸੁਣਨਾ, ਕਹਿੰਦੇ ਕਾਉ ਨਾ ਭਾਵੈ ਬੋਲਿਆ ਕੋਇਲ ਬੋਲੀ ਸਭਨਾ ਪਾਣੀ। ਕਾਂ ਦੀ ਕਾਂ, ਕਾਂ ਕਿਸੇ ਨੂੰ ਚੰਗੀ ਨਹੀਂ ਲੱਗਦੀ, ਤੇ ਕੋਇਲ ਦੀ ਬੋਲੀ ਮਿੱਠੀ ਸਾਰਿਆਂ ਦੇ ਮਨ ਨੂੰ ਭਾਉਂਦੀ ਹੈ, ਸਾਰਿਆਂ ਦੇ ਦਿਲ ਨੂੰ ਚੰਗੀ ਲੱਗਦੀ ਹੈ। ਪਰ ਦੋਵੇਂ ਸ਼ਿਆਮ ਰੰਗ, ਦੋਵੇਂ ਕਾਲੇ ਰੰਗ ਦੇ। ਆਕਾਰ ਦਾ ਥੋੜ੍ਹਾ ਜਿਹਾ ਉਹਨਾਂ ਦਾ ਫਰਕ ਹੈ, ਕੋਇਲ ਥੋੜ੍ਹੀ ਛੋਟੀ ਹੈ, ਕਾਂ ਥੋੜ੍ਹਾ ਵੱਡਾ ਹੈ ਆਕਾਰ 'ਚ, ਪਰੰਤੂ ਕਾਂ ਦੀ ਬੋਲੀ ਭੈੜੀ, ਕੋਇਲ ਦੀ ਮਿੱਠੀ। ਅਗਲੀ ਪੰਕਤੀ 'ਚ ਫਿਰ ਫੁਰਮਾਨ ਕੀਤਾ, ਬੁਰ ਬੋਲਾ ਨਾ ਸੁਖਾਵਈ, ਮਿੱਠ ਬੋਲਾ ਜਗ ਮਿੱਤ ਵਡਾਣੀ। ਦੁਰ ਬਚਨ ਬੋਲਣ ਵਾਲਾ, ਬੁਰੇ ਬੋਲ ਬੋਲਣ ਵਾਲਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਕਿਸੇ ਦੇ ਮਨ ਨੂੰ ਨਹੀਂ ਭਾਉਂਦਾ, ਮਿੱਠ ਬੋਲਣ ਵਾਲੇ ਦਾ ਹਰ ਕੋਈ ਸਤਿਕਾਰ ਕਰਦਾ, ਹਰ ਕੋਈ ਉਹਨੂੰ ਮਾਣ ਸਤਿਕਾਰ ਦਿੰਦਾ। ਜਗਤ ਦੇ ਵਿੱਚ ਉਹ ਅਸਚਰਜ ਮਿੱਤਰ ਬਣ ਜਾਂਦਾ ਤੁਹਾਡਾ, ਜਿਹੜਾ ਮਿੱਠਾ ਬੋਲਣ ਵਾਲਾ। ਮਿੱਠਾ ਬੋਲਣ ਵਾਲੇ ਇਨਸਾਨ ਨੂੰ, ਮਿੱਠਾ ਬੋਲਣ ਵਾਲੇ ਪ੍ਰਾਣੀ ਨੂੰ ਆਪਾਂ ਮਿੱਤਰ ਬਣਾਉਣ ਵਾਸਤੇ ਤਿਆਰ ਹੈ, ਪਰ ਬੁਰਾ ਬੋਲਣ ਵਾਲੇ ਬੰਦੇ ਨਾਲ ਕੋਈ ਵੀ ਪਿਆਰ ਨਹੀਂ ਕਰਦਾ, ਕੋਈ ਉਹਨੂੰ ਸਤਿਕਾਰ ਨਹੀਂ ਦਿੰਦਾ। ਬੁਰਾ ਭਲਾ ਸੰਸਾਰ ਵਿੱਚ, ਪਰ ਉਪਕਾਰ ਵਿਕਾਰ ਨਿਸ਼ਾਨੀ। ਕਹਿਣ ਲੱਗੇ ਬੁਰਾ ਵਿਕਾਰ ਦੀ ਨਿਸ਼ਾਨੀ, ਪਰ ਭਲਾ ਆਦਮੀ ਸੰਸਾਰ ਵਿੱਚ ਪਰ ਉਪਕਾਰ ਦੀ ਨਿਸ਼ਾਨੀ ਹੈ। ਜਿਹੜਾ ਬੁਰਾ ਬੰਦਾ ਹੈ ਉਹ ਵਿਕਾਰੀ ਹੈ, ਉਹਦੇ ਬੋਲ ਵੀ ਮਾੜੇ, ਕਿਉਂਕਿ ਅੰਦਰ ਹੀ ਬੁਰਿਆਈ ਭਰੀ ਹੈ। ਜ਼ਬਾਨ 'ਤੇ ਤਾਂ ਉਹ ਕੁਛ ਹੀ ਆਉਣਾ ਜੋ ਅੰਦਰ ਹੈ। ਜੋ ਪਾਵੈ ਭਾਂਡੇ ਵਿੱਚ ਵਸਤ, ਸਾਹ ਨਿਕਲੈ ਕਿਆ ਕੋਈ ਕਰੇ ਵਿਚਾਰਾ। ਜੋ ਅੰਤਸ਼ਕਰਨ ਭਾਂਡੇ ਵਿੱਚ ਵਸਤ ਪਈ ਹੋਈ ਹੈ ਉਹ ਹੀ ਬਾਹਰ ਨਿਕਲਣੀ। ਇਸ ਲਈ ਜਿਹੜਾ ਬੁਰਾ ਬੰਦਾ ਆ ਉਹਦੇ ਅੰਦਰ ਵਿਕਾਰ ਹੀ ਵਿਕਾਰ, ਉਹਦੇ ਬੋਲ ਬੁਰੇ ਹੀ ਬੁਰੇ ਨੇ, ਇਹੋ ਹੀ ਉਹਦੀ ਨਿਸ਼ਾਨੀ ਹੈ। ਜਿਹੜਾ ਭਲਾ ਆ ਸੰਸਾਰ 'ਚ ਉਹਦੀ ਨਿਸ਼ਾਨੀ ਹੈ ਪਰ ਉਪਕਾਰ, ਉਹਨੇ ਜ਼ਿੰਦਗੀ ਵਿੱਚ ਪਰ ਉਪਕਾਰ ਹੀ ਕਰਨੇ, ਦੂਸਰਿਆਂ ਦਾ ਭਲਾ ਹੀ ਕਰਨਾ ਉਹਨੇ। ਗੁਣ ਅਵਗੁਣ ਗਤ ਆਖ ਵਖਾਣੀ, ਗੁਣਾਂ ਅਤੇ ਅਵਗੁਣਾਂ ਦੀ ਗਤੀ ਭਾਈ ਗੁਰਦਾਸ ਜੀ ਕਹਿੰਦੇ ਅਸੀਂ ਕਹਿ ਕੇ ਤੁਹਾਨੂੰ ਵਖਿਆਣ ਕਰ ਦਿੱਤੀ, ਕਹਿ ਕੇ ਤੁਹਾਨੂੰ ਵਰਣਨ ਕਰ ਦਿੱਤੀ, ਦੱਸ ਦਿੱਤੀ ਹੈ ਕਿ ਗੁਣ ਅਤੇ ਅਵਗੁਣ ਸੰਸਾਰ ਜਗਤ ਵਿੱਚ ਕਿਵੇਂ ਹਨ। ਅੰਮ੍ਰਿਤ ਜੀਵਨ ਦਿੰਦਾ ਹੈ, ਜ਼ਹਿਰ ਜੀਵਨ ਦਾ ਨਾਸ਼ ਕਰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਮਨਮੁਖ ਲੋਕ ਕਾਵਾਂ ਦੀ ਤਰ੍ਹਾਂ ਬੁਰਾ ਬੋਲਦੇ ਆ, ਔਰ ਗੁਰਮੁਖ ਲੋਕ ਕੋਇਲਾਂ ਵਾਂਗੂ ਐਂ ਬਹਾਰ ਲਾ ਦਿੰਦੇ, ਖੁਸ਼ ਕਰ ਦਿੰਦੇ ਸਾਰਿਆਂ। ਜਿਹੜੇ ਬੁਰੇ ਬੋਲ ਨੇ ਉਹ ਪ੍ਰੀਤ ਬਣੀ ਹੋਈ ਵੀ ਤੋੜ ਦਿੰਦੇ ਨੇ, ਜਿਹੜੇ ਮਿੱਠੇ ਬੋਲ ਨੇ ਉਹ ਟੁੱਟੀ ਹੋਈ ਪ੍ਰੀਤ ਵੀ ਗੰਢ ਦਿੰਦੇ ਨੇ। ਹੇ ਮਨੁੱਖ, ਹੇ ਬੰਦਿਆ, ਕਿਸੇ ਨੂੰ ਸੰਸਾਰ ਵਿੱਚ ਜੇ ਤੂੰ ਅਗਰ ਕੁਝ ਵੀ ਨਹੀਂ ਦੇ ਸਕਦਾ, ਕੋਈ ਮਦਦ ਨਹੀਂ ਕਰ ਸਕਦਾ, ਮਿੱਠਾ ਬੋਲ ਬੋਲਣ 'ਤੇ ਤਾਂ ਕੋਈ ਪੈਸਾ ਨਹੀਂ ਲੱਗਦਾ, ਘੱਟੋ ਘੱਟ ਕਿਸੇ ਨੂੰ ਚੰਗੇ ਦੋ ਬੋਲ ਤਾਂ ਬੋਲ ਹੀ ਸਕਦਾ ਨਾ ਤੂੰ, ਚੰਗੇ ਬੋਲ ਤਾਂ ਦੂਸਰਿਆਂ ਨੂੰ ਦੇ ਹੀ ਸਕਦਾ ਨਾ। ਪਾਵਨ ਬਾਣੀ 'ਚ ਬਚਨ ਹੈ, ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ, ਬੁਰੇ ਬੋਲ ਬੋਲਣ ਨਾਲ ਬਣੀ ਹੋਈ ਪ੍ਰੀਤ ਵੀ ਟੁੱਟ ਜਾਂਦੀ। ਅਤੇ ਇੱਕ ਬਚਨ ਬਾਣੀ 'ਚ ਹੋਰ ਆਏ, ਗੰਢ ਪ੍ਰੀਤੀ ਮਿੱਠੇ ਬੋਲ, ਰਸਨਾ ਤੋਂ ਮਿੱਠੇ ਬੋਲ ਬੋਲੀਏ ਟੁੱਟੀ ਹੋਈ ਪ੍ਰੀਤ ਵੀ ਦੁਬਾਰਾ ਗੱਢੀ ਜਾਂਦੀ, ਟੁੱਟੀ ਹੋਈ ਪ੍ਰੀਤ ਦੁਬਾਰਾ ਬਣ ਜਾਂਦੀ ਹੈ ਅਗਰ ਰਸਨਾ ਮਿੱਠਾ ਬੋਲਦੀ ਹੋਵੇ, ਜ਼ਬਾਨ ਸ਼ੀਰੀ ਹੋਵੇ। ਅਤੇ ਸਾਧ ਸੰਗਤ ਸ਼ੀਰੀ ਜ਼ਬਾਨ ਹੈ ਜਿਹੜੀ, ਉਹ ਟੁੱਟੀ ਹੋਈ ਪ੍ਰੀਤ ਨੂੰ ਫਿਰ ਗੰਢ ਦਿੰਦੀ ਹੈ। ਇਸ ਲਈ ਭਾਈ ਗੁਰਦਾਸ ਜੀ ਕਹਿਣ ਲੱਗੇ ਗੁਣ ਅਤੇ ਅਵਗੁਣ ਇਹਨਾਂ ਕਰਕੇ ਹੀ ਇਨਸਾਨ ਦਾ ਜੀਵਨ ਪਹਿਚਾਣਿਆ ਜਾਂਦਾ ਹੈ। ਗੁਰਮੁਖ ਜਨ ਗੁਣੀ ਜੀਵਨ ਵਾਲੇ ਨੇ, ਮਨ ਦੀ ਮੱਤ ਉੱਤੇ ਚੱਲਣ ਵਾਲੇ ਅਵਗੁਣਾਂ ਦੇ ਭਰੇ ਨੇ। ਵਾਰ 31 ਪੌੜੀ 2 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ, ਸੁਜੋ ਸੁਜਣ ਤਿੰਨ ਲੋ, ਅੰਨੇ ਘੁੱਗੂ ਸੁਜ ਨਾ ਸੁਜੈ, ਚੱਕਵੀ ਸੂਰਜ ਹੇਤ ਹੈ, ਕੰਤ ਮਿਲੈ ਵਿਰਤੰਤ ਸੋ ਬੁਝੈ, ਰਾਤ ਅਨੇਰਾ ਪੰਖੀਆਂ, ਚੱਕਵੀ ਚਿੱਤ ਅਨੇਰ ਨਾ ਰੁਜੈ, ਬਿੰਬ ਅੰਦਰ ਪ੍ਰਤੀਬਿੰਬ ਦੇਖ, ਭਰਤਾ ਜਾਣ ਸੁਜਾਨ ਸਮੁਜੈ, ਦੇਖ ਪਛਾਵਾ ਪਵੇ ਖੂਹ, ਡੁੱਬ ਮਰੈ ਸਿੰਹ ਲੋਇਣ ਲੁਜੈ, ਖੋਜੀ ਖੋਜੈ ਖੋਜ ਲੈ, ਵਾਦੀ ਵਾਦ ਕਰਿੰਦੜ ਖੁਜੈ, ਗੋਰਸ ਗਾਈ ਹਸਤਨ ਦੁਜੈ, ਗੋਰਸ ਗਾਈ ਹਸਤਨ ਦੁਜੈ। ਕਹਿਣ ਲੱਗੇ ਸੁਜੋ ਸੁਜਣ ਤਿੰਨ ਲੋ, ਅੰਨੇ ਘੁੱਗੂ ਸੁਜ ਨਾ ਸੁਜੈ। ਸੂਰਜ ਤੋਂ ਜਦੋਂ ਸੂਰਜ ਚੜ੍ਹਦਾ, ਕਹਿਣ ਲੱਗੇ ਸੂਰਜ ਤੋਂ ਤਿੰਨ ਲੋਕ ਨਜ਼ਰ ਆਉਂਦੇ ਹਨ, ਹੁਣ ਜਿੱਥੇ ਜਿੱਥੇ ਤੱਕ ਵੀ ਸਾਡੀ ਨਜ਼ਰ ਜਾਂਦੀ ਹੈ ਔਰ ਜਿੱਥੇ ਜਿੱਥੇ ਤੱਕ ਸੂਰਜ ਦਾ ਚਾਨਣੇ ਸਾਰੇ ਦੇ ਸਾਰੇ ਲੋਕ ਸਾਨੂੰ ਨਜ਼ਰ ਆ ਰਹੇ, ਪਰ ਅੰਨੇ ਘੁੱਗੂ ਸੁੱਜ ਨਾ ਸੁੱਜੇ, ਜਿਹੜੇ ਅੰਨੇ ਉੱਲੂ ਨੂੰ ਸੂਰਜ ਦਿਸਦਾ ਹੀ ਨਹੀਂ। ਸਾਧ ਸੰਗਤ, ਹੁਣ ਸੂਰਜ ਚੜਿਆ ਤੇ ਸਾਰੇ ਚਾਰ ਚੁਫੇਰੇ ਸਾਨੂੰ ਚਾਨਣਾ ਹੀ ਚਾਨਣਾ, ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆ ਰਿਹਾ। ਸੂਰਜ ਦੇ ਵਿੱਚ ਸਾਨੂੰ ਪ੍ਰਕਾਸ਼ ਤੇ ਚਾਨਣਾ ਨਜ਼ਰ ਆਉਂਦਾ, ਪਰ ਕਮਾਲ ਦੀ ਗੱਲ ਇਹ ਹੈ ਵੀ ਜਿਹੜਾ ਉੱਲੂ ਆ ਉਹਨੂੰ ਸੂਰਜ ਵੀ ਨਹੀਂ ਦਿਸਦਾ। ਫਿਰ ਕਹਿਣ ਲੱਗੇ, ਚੱਕਵੀ ਸੂਰਜ ਹੇਤ ਹੈ, ਕੰਤ ਮਿਲੈ ਵਿਰਤੰਤ ਸੋ ਬੁੱਝੈ। ਚੱਕਵੀ ਦਾ ਸੂਰਜ ਦੇ ਨਾਲ ਬਹੁਤ ਪਿਆਰ ਹੈ, ਕਿਉਂਕਿ ਉਹ ਆਪਣੇ ਸੁਆਮੀ ਆਪਣੇ ਮਾਲਕ ਚੱਕਵੇ ਨਾਲ ਵਿਰਤੰਤ ਰਾਤ ਦਾ ਭੇਤ ਪੁੱਛਦੀ ਹੈ ਵੀ ਕਿਹੋ ਜਿਹੀ ਰਾਤ ਬੀਤੀ ਹੋਈ ਹੈ, ਕਿਹੋ ਜਿਹੀ ਰਾਤ ਗੁਜ਼ਰੀ। ਜਦੋਂ ਸ਼ਾਮ ਨੂੰ ਸੂਰਜ ਛਿਪਦਾ, ਚੱਕਵੀ ਅਤੇ ਚੱਕਵਾ ਇਹ ਮੇਲ ਤੇ ਫੀ ਮੇਲ ਨੇ, ਭਾਵ ਨਰ ਤੇ ਮਾਦਾ। ਜਦੋਂ ਸ਼ਾਮ ਨੂੰ ਸੂਰਜ ਛਿਪਦਾ, ਚੱਕਵੀ ਤੇ ਚੱਕਵਾ ਦੋਵੇਂ ਆਪਸ ਵਿੱਚ ਵਿਛੜ ਜਾਂਦੇ, ਰੱਬ ਦਾ ਭਾਣਾ ਵੇਖੋ ਕੀ। ਤੇ ਸਾਰੀ ਰਾਤ ਇਹ ਤੁਰੇ ਫਿਰਦੇ ਰਹਿੰਦੇ, ਉੱਡਦੇ ਰਹਿੰਦੇ ਇੱਧਰ ਉੱਧਰ, ਪਰੰਤੂ ਇੱਕ ਦੂਜੇ ਨੂੰ ਮਿਲਦੇ ਨਹੀਂ। ਸੋਚਦੇ ਆ ਪਰਮੇਸ਼ਰ ਕਰੇ ਕਿਰਪਾ, ਕਦੋਂ ਦਿਨ ਚੜੇਗਾ, ਕਦੋਂ ਸੂਰਜ ਫਿਰ ਚੜੇਗਾ ਤੇ ਸਾਡਾ ਮਿਲਾਪ ਹੋਏਗਾ। ਕਹਿਣਗੇ, ਚੱਕਵੀ ਸੂਰਜ ਹੇਤ ਹੈ, ਚੱਕਵੀ ਦਾ ਸੂਰਜ ਦੇ ਨਾਲ ਹੇਤ ਹੈ, ਪਿਆਰ ਹੈ। ਕਿਉਂ? ਕੰਤ ਮਿਲੈ, ਉਹਦਾ ਕੰਤ ਉਹਨੂੰ ਮਿਲੇ, ਉਹਦਾ ਪਤੀ। ਵਿਰਤੰਤ ਸੋ ਬੁੱਝੈ, ਉਹਨੂੰ ਬਿਰਤਾਂਤ ਪੁੱਛੇ ਰਾਤ ਦਾ ਵੀ ਕਿਵੇਂ ਦੀ ਰਾਤ ਗੁਜ਼ਰੀ ਹੈ, ਮੇਰੇ ਤੋਂ ਬਗੈਰ ਕਿਵੇਂ ਤੂੰ ਰਾਤ ਗੁਜ਼ਾਰੀ। ਇਸ ਤਰ੍ਹਾਂ ਕਹਿਣ ਲੱਗੇ, ਹੁਣ ਸੂਰਜ ਦੇ ਨਾਲ ਉਹਨਾਂ ਦਾ ਸਨੇਹ ਹੈ, ਪਿਆਰ ਹੈ। ਅਗਲੀ ਪੰਕਤੀ 'ਚ ਫਰਮਾਨ ਕਰਦੇ ਨੇ, ਰਾਤ ਹਨੇਰਾ ਪੰਖੀਆਂ, ਚੱਕਵੀ ਚਿੱਤ ਹਨੇਰ ਨਾ ਰੁੱਝੈ। ਰਾਤ ਨੂੰ ਪੰਛੀਆਂ ਦੀਆਂ ਅੱਖਾਂ ਅੱਗੇ ਹਨੇਰਾ ਹੋ ਜਾਂਦਾ, ਸਾਰੇ ਪੰਛੀ ਸੌਂ ਜਾਂਦੇ, ਆਪਣੇ ਆਪਣੇ ਆਲ੍ਹਣਿਆਂ 'ਚ ਬਹਿ ਜਾਂਦੇ, ਪਰ ਜਿਹੜੀ ਚੱਕਵੀ ਹੈ, ਕਹਿੰਦੇ ਚੱਕਵੀ ਦਾ ਚਿੱਤ ਹਨੇਰੇ ਵਿੱਚ ਨਹੀਂ ਰੁਕਦਾ, ਭਾਵ ਉਹ ਦਿਲ ਦੇ ਵਿੱਚ ਮਨ ਦੇ ਵਿੱਚ ਇਹੋ ਹੀ ਹੈ ਵੀ ਕਦੋਂ ਸੂਰਜ ਚੜੇਗਾ, ਕਦੋਂ ਸੂਰਜ ਚੜੇਗਾ। ਉਹਦਾ ਧਿਆਨ ਜਿਹੜਾ ਨਾ ਉਹ ਸੂਰਜ ਵਾਲੇ ਪਾਸੇ ਰਹਿੰਦਾ, ਹੈ ਹਨੇਰਾ ਰਾਤ ਦਾ, ਹੈ ਹਨੇਰਾ, ਪਰ ਉਡੀਕਦੀ ਕਿਸ ਨੂੰ ਆ? ਸੂਰਜ ਨੂੰ। ਇੱਥੇ ਦਾਸ ਨੇ ਬੇਨਤੀ ਕਰਨੀ ਆ, ਜ਼ਿੰਦਗੀ ਦੇ ਵਿੱਚ ਕਦੇ ਸਾਨੂੰ ਇਹ ਅਹਿਸਾਸ ਹੋਇਆ ਹੋਵੇ ਕਿ ਪਰਮੇਸ਼ਰ ਨਾਲੋਂ ਵਿਛੜਿਆਂ ਨੂੰ ਕਿਤਨੇ ਜਨਮ ਹੋ ਗਏ ਆ, ਨਿਰੰਕਾਰ ਵਾਹਿਗੁਰੂ ਕਦੋਂ ਤੇਰਾ ਮਿਲਾਪ ਹੋਏਗਾ, ਕਦੋਂ ਤੇਰੇ ਦਰਸ਼ਨ ਦੀਦਾਰ ਕਰਾਂਗੇ। ਇਹ ਸਨੇਹ ਜਿਹੜੇ ਪਿਆਰ ਦੀਆਂ ਦਲੀਲਾਂ ਦਿੱਤੀਆਂ, ਭਾਵ ਤਾਂ ਇਹ ਹੈ ਕਿ ਰੱਬ ਨੂੰ ਮਿਲੀਏ ਕਿਸੇ ਢੰਗ ਨਾਲ, ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾ ਤ੍ਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਵੇਦਿਆ ਸਨ ਮੁਖ ਉੱਠ ਧਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਪਰਮੇਸ਼ੁਰ ਦੇ ਪਿਆਰਿਆਂ ਦਾ ਪਰਮੇਸ਼ੁਰ ਨਾਲ ਪਿਆਰ ਹੈ। ਭਾਈ ਗੁਰਦਾਸ ਜੀ ਨੇ ਹੀ ਇੱਕ ਜਗ੍ਹਾ ਤੇ ਬਚਨ ਵਰਤਿਆ, ਕਹਿੰਦੇ ਚੱਕਵੀ ਸੂਰਜ ਹੇਤ ਹੈ, ਮਿਲ ਹੋਣ ਸੁਖਾਲੇ। ਚੱਕਵੀ ਦਾ ਸੂਰਜ ਦੇ ਨਾਲ ਪਿਆਰ ਆ, ਤਾਂ ਜੋ ਚੱਕਵੀ ਚੱਕਵਾ ਆਪਸ ਵਿੱਚ ਮਿਲਣ, ਮਿਲ ਬੈਠਣ, ਸੁਖ ਭੋਗਣ। ਇਸੇ ਤਰ੍ਹਾਂ ਗੁਰੂ ਦੇ ਪਿਆਰੇ ਗੁਰੂ ਨਾਲ ਪਿਆਰ ਕਰਦੇ, ਸਤਿਗੁਰੂ ਪਾਤਸ਼ਾਹ ਤੁਹਾਡੀ ਸ਼ਰਨ ਵਿੱਚ ਆਵਾਂਗਾ ਮੈਨੂੰ ਸੁਖ ਮਿਲੇਗਾ, ਤੁਹਾਡੀ ਸ਼ਰਨ ਵਿੱਚ ਬੈਠਾਂਗਾ ਮੈਨੂੰ ਆਨੰਦ ਮਿਲੇਗਾ, ਤੁਹਾਡੀ ਬਾਣੀ ਪੜਾਂਗਾ ਮੇਰੇ ਜੀਵਨ ਵਿੱਚ ਖੁਸ਼ੀ ਆਏਗੀ, ਤੁਹਾਡੀ ਗੋਦ ਵਿੱਚ ਬੈਠਾਂਗਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮੇਰੇ ਜੀਵਨ ਵਿੱਚ ਖੇੜੇ ਆਉਣਗੇ, ਬਾਜਾਂ ਵਾਲਿਆਂ ਆਪਣੇ ਚਰਨਾਂ ਵਿੱਚ ਮੈਨੂੰ ਥਾਂ ਦੇਵੇਂਗਾ ਦਸ਼ਮੇਸ਼ ਪਿਤਾ, ਮੇਰੇ ਸਾਰੇ ਦੇ ਸਾਰੇ ਜ਼ਿੰਦਗੀ ਦੇ ਦੁੱਖ ਮੁੱਕ ਜਾਣਗੇ। ਇਹ ਹੈ ਭਾਵ ਭਾਈ ਗੁਰਦਾਸ ਜੀ ਦਾ, ਕਿਸੇ ਨਾ ਕਿਸੇ ਢੰਗ ਨਾਲ ਗੁਰੂ ਦੇ ਚਰਨਾਂ ਵਿੱਚ ਸਾਡੀ ਵੀ ਪ੍ਰੀਤ ਬਣੇ, ਪਿਆਰ ਬਣੇ। ਬਚਨ ਫੁਰਮਾਨ ਕਰ ਰਹੇ ਨੇ, ਬਿੰਬ ਅੰਦਰ ਪ੍ਰਤੀਬਿੰਬ ਦੇਖ, ਭਰਤਾ ਜਾਣ ਸੁਜਾਨ ਸਮੁੱਝੈ। ਕਹਿੰਦੇ ਪਾਣੀ ਵਿਖੇ ਜਦ ਪਤੀ ਦਾ ਪ੍ਰਤੀਬਿੰਬ ਦੇਖਦੀ ਹੈ ਤਾਂ ਆਪਣਾ ਭਰਤਾ ਜਾਣ ਕੇ, ਪਤੀ ਜਾਣ ਕੇ ਖੁਸ਼ ਹੁੰਦੀ ਹੈ, ਪ੍ਰਸੰਨ ਹੁੰਦੀ ਹੈ। ਜਿਹੜੀ ਚੱਕਵੀ ਹੈ, ਧਿਆਨ ਦੇਣਾ ਸੁਰਤ ਉੱਤੇ ਰੱਖਣੀ, ਕਿਉਂਕਿ ਦਲੀਲ ਚੱਕਵੀ ਦੀ ਦੇ ਰਿਹਾ। ਦੋਵੇਂ ਪੰਕਤੀਆਂ ਸਾਂਝੀਆਂ ਕਰਦੇ ਆ, ਰਾਤ ਹਨੇਰਾ ਪੰਖੀਆਂ, ਚੱਕਵੀ ਚਿੱਤ ਹਨੇਰ ਨਾ ਰੁੱਝੈ, ਬਿੰਬ ਅੰਦਰ ਪ੍ਰਤੀਬਿੰਬ ਦੇਖ, ਭਰਤਾ ਜਾਣ ਸੁਜਾਣ ਸਮੁੱਝੈ। ਸਾਧ ਸੰਗਤ, ਹੁਣ ਉਹ ਜਿਹੜੀ ਚੱਕਵੀ ਆ ਉਹ ਪਾਣੀ ਦੇ ਵਿੱਚ ਜਦ ਕਿਤੇ ਪਤੀ ਦਾ ਪ੍ਰਤੀਬਿੰਬ ਦੇਖਦੀ ਆ, ਭਰਤਾ ਜਾਣ ਕੇ ਸੋਚਦੀ ਹੈ ਕਦੋਂ ਮਿਲਾਪ ਹੋਏਗਾ, ਕਦੋਂ ਮੇਲ ਹੋਏਗਾ। ਇਸੇ ਤਰ੍ਹਾਂ ਲਾਲਸਾ ਲੈਂਦਿਆਂ ਲੈਂਦਿਆਂ, ਤਾਂਗ ਰੱਖਦਿਆਂ ਰੱਖਦਿਆਂ ਦਿਨ ਚੜ੍ਹਦਾ, ਸੂਰਜ ਚੜ੍ਹੇ ਮਿਲਾਪ ਹੈ। ਤਰਲਾ ਤੇ ਲਈਏ, ਬੇਨਤੀ ਤੇ ਕਰੀਏ ਉਹਦੇ ਚਰਨਾਂ ਚ, ਅਹਿਸਾਸ ਤੇ ਹੋਵੇ ਵੀ ਬੜਿਆਂ ਜਨਮਾਂ ਤੋਂ ਉਹਦੇ ਨਾਲੋਂ ਵਿਛੜੇ। ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਅਗਲੀ ਪੰਕਤੀ ਚ ਫੁਰਮਾਨ ਕਰਦੇ ਨੇ ਭਾਈ ਗੁਰਦਾਸ ਜੀ, ਦੇਖ ਪਛਾਵਾ ਪਵੇ ਖੂਹ, ਡੁੱਬ ਮਰੈ ਸਿੰਹ ਲੋਇਣ ਲੁੱਜੈ। ਜਿਹੜਾ ਸ਼ੇਰ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਸ਼ੇਰ ਖੂਹ ਵਿੱਚ ਆਪਣਾ ਪਰਛਾਵਾਂ ਦੇਖ ਕੇ ਵਿੱਚ ਪੈ ਕੇ ਡੁੱਬ ਮਰਦਾ ਹੈ। ਪਾਣੀ ਥੋੜਾ ਜਿਹਾ ਉੱਚਾ ਹੋਵੇ ਨਾ ਖੂਹ ਦਾ, ਤੇ ਸ਼ੇਰ ਕਿਤੇ ਕਿਨਾਰੇ ਦੇ ਉੱਤੇ ਜਾ ਕੇ ਖਲੋ ਜਾਵੇ, ਤੇ ਸ਼ੇਰ ਨਹੀਂ ਗਾ ਚਾਹੁੰਦਾ ਵੀ ਕੋਈ ਹੋਰ ਦੂਸਰਾ ਸ਼ੇਰ ਮੈਨੂੰ ਅੱਗਿਓਂ ਭਵਕ ਮਾਰੇ, ਗਰਜੇ ਮੇਰੇ ਵਾਂਗ। ਜਦੋਂ ਕਿਤੇ ਸ਼ੇਰ ਖੂਹ ਦੇ ਵਿੱਚ ਥੱਲੇ ਨੂੰ ਦੇਖਦਾ, ਪਾਣੀ ਹੋਵੇ ਥੋੜਾ ਜਿਹਾ ਉੱਚਾ, ਸ਼ੇਰ ਨੂੰ ਪੂਰਾ ਆਪਣਾ ਪ੍ਰਤੀਬਿੰਬ ਨਜ਼ਰ ਆਵੇ, ਆਪਣਾ ਅਕਸ, ਤੇ ਸ਼ੇਰ ਇਹ ਸਮਝਦਾ ਵੀ ਸ਼ਾਇਦ ਇੱਕ ਹੋਰ ਸ਼ੇਰ ਹੈ, ਉਹ ਮਾੜਾ ਜਿਹਾ ਭਵਕ ਮਾਰਦਾ, ਉਹ ਵੀ ਅੱਗਿਓਂ ਹੁਣ ਉਸੇ ਤਰ੍ਹਾਂ ਦੀ ਆਵਾਜ਼ ਆਉਂਦੀ ਖੂਹ ਚੋਂ, ਉਸੇ ਸ਼ੇਰ ਦੀ ਤਸਵੀਰ ਵੀ ਨਜ਼ਰ ਆਉਂਦੀ ਹੈ। ਕਦੇ ਕਦੇ ਸ਼ੇਰ ਇੱਦਾਂ ਹੀ ਖੂਹ ਚ ਡੁੱਬ ਮਰਦਾ ਹੈ। ਭਾਈ ਗੁਰਦਾਸ ਸਿੰਘ ਕਹਿੰਦੇ ਦੇਖ ਪਛਾਵਾ, ਪਛਾਵਾ ਦਾ ਮਤਲਬ ਉਹਦਾ ਪਰਛਾਵਾਂ, ਜਿਹੜਾ ਪਾਣੀ ਦੇ ਵਿੱਚ ਉਹਨੂੰ ਸ਼ੇਰ ਨੂੰ ਆਪਣਾ ਆਪ ਨਜ਼ਰ ਆਉਂਦਾ। ਦੇਖ ਪਛਾਵਾ ਪਵੇ ਖੂਹ, ਡੁੱਬ ਮਰੈ ਸ਼ੀਹ, ਸ਼ੀਂਹ ਦਾ ਮਤਲਬ ਸ਼ੇਰ, ਡੁੱਬ ਮਰੈ ਸ਼ੀਹ ਲੋਇਣ ਲੁੱਜੈ। ਸ਼ੇਰ ਖੂਹ ਵਿੱਚ ਆਪਣਾ ਪਰਛਾਵਾਂ ਦੇਖ ਕੇ ਵਿੱਚ ਪੈ ਕੇ ਡੁੱਬ ਮਰਦਾ ਹੈ, ਭਾਵ ਉਹਦੀਆਂ ਜਿਹੜੀਆਂ ਅੱਖਾਂ ਹੈ ਉਹ ਉਹਦੇ ਨਾਲ ਜਿੱਦਾਂ ਝਗੜਾ ਕਰਦੀਆਂ। ਲੋਇਣ ਭਾਵ ਅੱਖਾਂ, ਜਾਂ ਭਾਵੀ ਨਾਲ ਲੁੱਝਿਆ ਝਗੜਦਾ ਹੈ ਕਿ ਮੇਰੀਆਂ ਅੱਖਾਂ ਜਾਂ ਭਾਵੀ ਖਰਾਬ ਸੀ, ਇਹ ਨਹੀਂ ਜਾਣਦਾ ਕਿ ਦਵੈਸ਼ ਨੇ ਨਾਸ਼ ਕਰ ਦਿੱਤਾ, ਦਵੈਸ਼ ਨੇ ਈਰਖਾ ਨੇ ਨਾਸ਼ ਕੀਤਾ। ਕਹਿੰਦਾ ਤੇ ਇਹ ਹੋਊਗਾ ਡੁੱਬ ਕੇ ਵਿੱਚ, ਮੇਰੀਆਂ ਅੱਖਾਂ ਨੇ ਮੈਨੂੰ ਧੋਖਾ ਦੇ ਦਿੱਤਾ। ਭਾਈ ਗੁਰਦਾਸ ਜੀ ਦਾ ਭਾਵ ਇਹ ਆ, ਸ਼ੀਹੋ ਲੋਇਣ ਲੁੱਝਿਆ, ਕਿ ਉਹ ਇਹ ਗੱਲ ਕਹਿੰਦਾ ਵੀ ਮੇਰੀਆਂ ਅੱਖਾਂ ਨੇ ਲੋਇਣ ਨੇਤਰਾਂ ਨੇ ਮੈਨੂੰ ਧੋਖਾ ਦੇ ਦਿੱਤਾ, ਮੈਂ ਮਰ ਗਿਆ, ਖੂਹ ਚ ਡਿੱਗ ਪਿਆ ਮੈਂ, ਪਰ ਉਹਦੀ ਦਵੈਸ਼ ਨੇ ਉਹਨੂੰ ਧੋਖਾ ਦਿੱਤਾ। ਜਿਹੜੀ ਉਹਦੀ ਦਵੈਸ਼ ਸੀ ਨਾ ਅੰਦਰ, ਈਰਖਾ ਸੀ ਵੀ ਹੋਰ ਦੂਸਰਾ ਸ਼ੇਰ ਨਹੀਂ ਹੋਣਾ ਚਾਹੀਦਾ ਮੇਰੇ ਸਾਹਮਣੇ, ਉਹਨੇ ਉਹਨੂੰ ਨਾਸ਼ ਕੀਤਾ। ਇਸੇ ਤਰ੍ਹਾਂ ਜਿਹੜਾ ਬੰਦਾ ਸਾਧ ਸੰਗਤ, ਮਾਫ਼ ਕਰਿਓ, ਕਦੇ ਕਦੇ ਬੰਦਾ ਕਹਿੰਦਾ ਮੈਂ ਇਸ ਦੁੱਖ ਕਰਕੇ ਦੁਖੀ ਹੋ ਗਿਆ, ਮੈਂ ਇਹ ਦੁੱਖ ਕਰਕੇ ਦੁਖੀ ਹੋ ਗਿਆ, ਰੱਬ ਨੇ ਮੈਨੂੰ ਆਹ ਦੁੱਖ ਭੇਜ ਦਿੱਤਾ। ਕਦੇ ਕਦੇ ਬੰਦਾ ਆਪਣੀ ਦਵੈਸ਼ ਈਰਖਾ ਹਉਮੈ ਹੰਕਾਰ ਕਰਕੇ ਵੀ ਸੰਸਾਰ 'ਚ ਦੁਖੀ, ਆਪਣੇ ਵਰਗਾ ਧਨਵਾਨ, ਆਪਣੇ ਵਰਗਾ ਅਮੀਰ, ਆਪਣੇ ਵਰਗਾ ਦੂਜਾ ਰਾਜਾ, ਆਪਣੇ ਵਰਗਾ ਦੂਜਾ ਨੇਤਾ, ਆਪਣੇ ਜੈਸਾ ਦੂਜਾ ਲੀਡਰ ਵੇਖਣਾ ਨਹੀਂ ਚਾਹੁੰਦਾ। ਇਸ ਕਰਕੇ ਦੁੱਖ ਹੀ ਦੁੱਖ ਸਹੇੜਦਾ ਵਾ ਅਤੇ ਸੰਸਾਰ ਜਗਤ ਵਿੱਚ ਠੋਕਰਾਂ ਖਾਂਦਾ, ਪਰ ਐਸੇ ਜਿਹੜੇ ਦੁੱਖ ਨੇ ਇਸ ਬੰਦੇ ਦੀਆਂ ਆਪਣੀਆਂ ਕਰਤੂਤਾਂ ਕਰਕੇ। ਇਸ ਲਈ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ, ਖੋਜੀ ਖੋਜੈ ਖੋਜ ਲੈ, ਵਾਦੀ ਵਾਂਦ ਕਰਿੰਦੜ ਖੁੱਜੈ। ਗਿਆਨੀ ਇਸੇ ਪ੍ਰਸੰਗ ਨੂੰ ਸਮਝਦਾ ਹੈ, ਅਤੇ ਜਿਹੜਾ ਵਾਦ ਵਿਵਾਦ ਵਾੜਾ ਵਾ ਉਹ ਸਾਧ ਸੰਗਤ ਝਗੜਾ ਕਰਦਾ ਅਤੇ ਢੁੱਚਰਾਂ ਕਰਨ ਵਾਲੇ ਜਿਹੜੇ ਉਹ ਭੁੱਲ ਜਾਂਦੇ ਆ ਕਿ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਨਾਲ ਦੁੱਖ ਮੁੱਕਣੇ ਆ। ਫਿਰ ਸੁਣ ਲੈਣੀ ਬੇਨਤੀ, ਜਿਹੜੇ ਖੋਜੀ ਆ, ਖੋਜ ਕਰਨ ਵਾਲੇ ਜਿਹੜੇ ਗਿਆਨਵਾਨ ਨੇ, ਉਹ ਇਸ ਪ੍ਰਸੰਗ ਨੂੰ, ਇਸ ਬਾਤ ਨੂੰ ਸਮਝਦੇ ਆ। ਕਿਹੜੀ ਬਾਤ ਨੂੰ? ਕਿ ਅਸੀਂ ਕਿਸੇ ਨਾਲ ਦਵੈਸ਼ ਨਹੀਂ ਰੱਖਣੀ, ਈਰਖਾ ਨਹੀਂ ਰੱਖਣੀ। ਸਾਡੇ ਤੋਂ ਜ਼ਿਆਦਾ ਕਿਸੇ ਕੋਲ ਧਨ ਦੌਲਤ ਮਾਇਆ ਪ੍ਰਭਤਾ ਵਡਿਆਈ ਹੋਵੇ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਸਾਨੂੰ ਜੋ ਮਾਲਕ ਨੇ ਦਿੱਤਾ ਅਸੀਂ ਉਹਦੇ ਵਿੱਚ ਰਾਜੀ ਰਹਿਣਾ। ਪਰ ਜਿਹੜੇ ਵਾਦ ਵਿਵਾਦ ਕਰਨ ਵਾਲੇ ਲੋਕ ਆ, ਝਗੜਾਲੂ ਲੋਕ ਆ, ਸਾਧ ਸੰਗਤ ਉਹ ਇਸ ਪ੍ਰਸੰਗ ਨੂੰ ਅਰਥਾਤ ਰੱਬ ਦੇ ਹੁਕਮ, ਪ੍ਰਭੂ ਦੀ ਰਜ਼ਾ ਨੂੰ ਤੇ ਸੰਤੋਖੀ ਬਿਰਤੀ ਨੂੰ ਭੁੱਲ ਜਾਂਦੇ ਆ, ਇਸ ਕਰਕੇ ਠੋਕਰਾਂ ਖਾਂਦੇ। ਗੋਰਸ ਗਾਈ ਹਸਤਨ ਦੂਜੈ, ਤੇ ਸਮਝ ਲਓ ਗੋਰਸ ਗਾਈ ਹਸਤਨ ਦੂਜੈ, ਗਊ ਦਾ ਦੁੱਧ ਹਥਣੀ ਚੋ ਲੈਂਦੇ ਹਨ। ਭਾਵ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਸਾਧ ਸੰਗਤ ਵਿਚਰਦੇ ਹੋਇਆ, ਹਸਤਨ ਦਾ ਅਰਥ ਹਥਣੀ, ਕਹਿਣ ਲੱਗੇ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਕੀ ਹੈ? ਖੋਜੀ ਉਪਜੈ ਵਾਦੀ ਬਿਨਸੈ। ਖੋਜ ਕੀਤਿਆਂ ਤਾਂ ਪ੍ਰਾਪਤੀ ਹੁੰਦੀ ਹੈ, ਪਰ ਝਗੜਿਆਂ ਦੇ ਨਾਲ ਕੱਤ ਚੱਕ ਚੱਕ ਔਰਨ ਸਮਝਾਵਾਂ, ਝਗੜ ਕੀ ਹੈ ਝਗੜੋ ਹੀ ਪਾਵਾਂ। ਇਹੋ ਹੀ ਉਪਦੇਸ਼ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਰਹੇ ਆ ਸਾਨੂੰ ਕਿ ਸੰਸਾਰ ਜਗਤ ਵਿੱਚ ਵਿਚਰਦਿਆਂ ਹੋਇਆਂ, ਦੁਨੀਆਂ ਵਿੱਚ ਵਿਚਰਦਿਆਂ ਹੋਇਆਂ, ਜੇਕਰ ਖੋਜੀ ਬਣਾਂਗੇ, ਨਾਮ ਸਿਮਰਨ ਵਿੱਚ ਜੁੜਾਂਗੇ, ਤਾਂ ਜਿਵੇਂ ਗਾਂ ਆ, ਹਥਣੀ ਦਾ ਵੀ ਦ੍ਰਿਸ਼ਟਾਂਤ ਦਿੱਤਾ, ਉਹਨਾਂ ਦਾ ਦੁੱਧ ਆਪਾਂ ਚੋ ਸਕਦੇ ਹਾਂ, ਭਾਵ ਕਿ ਅਸੀਂ ਗਿਆਨ ਪ੍ਰਾਪਤ ਕਰਕੇ ਆਤਮਿਕ ਤੱਤ ਆਤਮਿਕ ਗਿਆਨ ਦੀ ਬਾਤ ਮਨ ਹਿਰਦੇ 'ਚ ਵਸਾ ਸਕਦੇ ਹਾਂ ਅਤੇ ਸੋਹਣੇ ਜੀਵਨ ਵਾਲੇ ਬਣ ਸਕਦੇ ਹਾਂ। ਅਗਰ ਵਾਦ ਵਿਵਾਦ ਅਤੇ ਝਗੜਿਆਂ ਵਿੱਚ ਹੀ ਪਏ ਰਹੇ ਅਤੇ ਸੰਸਾਰ ਜਗਤ ਵਿੱਚ ਠੋਕਰਾਂ ਹੀ ਖਾਂਦੇ ਰਹਾਂਗੇ, ਜਿਹੜੇ ਆਤਮਿਕ ਜੀਵਨ ਵਾਲੇ ਲੋਕ ਨੇ, ਸੱਚ ਦੇ ਰਸਤੇ ਦੇ ਉੱਤੇ ਤੁਰਨ ਵਾਲੇ ਗੁਰਮੁਖ ਜਨ ਲੋਕ ਨੇ, ਉਹ ਸੰਸਾਰ ਜਗਤ ਵਿੱਚ ਅਮਲ ਕਰਦੇ ਨੇ, ਉਹਨਾਂ ਦਾ ਅਮਲੀ ਜੀਵਨ ਹੈ ਪਰਮਾਤਮਾ ਦੀ ਬੰਦਗੀ ਵਾਲਾ, ਉਹ ਨਾਮ ਸਿਮਰਨ ਅਤੇ ਪ੍ਰੇਮਾ ਭਗਤੀ ਵਿੱਚ ਜੁੜੇ ਹੋਏ ਆ ਸਾਧ ਸੰਗਤ। ਇਸ ਲਈ ਬਾਹਰਲੀਆਂ ਗੱਲਾਂ ਕਰਨ ਨਾਲ ਧਰਮੀ ਨਹੀਂ ਗਾ ਬਣਿਆ ਜਾ ਸਕਦਾ। ਗੁਰੂ ਦੀ ਬਾਣੀ ਦੀ ਖੋਜ, ਗੁਰੂ ਦੀ ਬਾਣੀ ਦੀ ਵਿਚਾਰ ਗੁਰ ਸ਼ਬਦ ਵਿੱਚ ਖੁਭਣਾ ਪਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੀ ਆਪਣੇ ਬਚਨ ਹਨ, ਉਹਨਾਂ ਦਾ ਇੱਕ ਕਵਿਤ ਹੈ, ਕਹਿੰਦੇ ਖੰਡ ਖੰਡ ਕਹਿਣ ਨਾਲ ਜ਼ਬਾਨ ਮਿੱਠੀ ਨਹੀਂ ਹੋ ਸਕਦੀ, ਅੱਗ ਅੱਗ ਕਹਿਣ ਨਾਲ ਠੰਡ ਨਹੀਂ ਹਟਣੀ, ਵੈਦ ਵੈਦ ਕਹਿਣ ਨਾਲ ਰੋਗ ਨਹੀਂ ਜੇ ਮਿਟ ਸਕਦਾ, ਤੇ ਪੈਸਾ ਪੈਸਾ ਮਾਇਆ ਮਾਇਆ ਡਾਲਰ ਡਾਲਰ ਰੁਪਈਏ ਰੁਪਈਏ ਆਖਿਆ ਤੁਸੀਂ ਅਮੀਰ ਨਹੀਂ ਜੇ ਬਣ ਜਾਣਾ, ਚੰਦਨ ਚੰਦਨ ਕਹਿਣ ਨਾਲ ਸੁਗੰਧੀ ਨਹੀਂ ਆਉਣੀ, ਤੇ ਚੰਦਰਮਾ ਚੰਦਰਮਾ ਕਹਿਣ ਨਾਲ ਹਨੇਰਾ ਨਹੀਂ ਮੁੱਕਣਾ। ਇਸੇ ਤਰ੍ਹਾਂ ਬਾਹਰਲੀ ਗਿਆਨ ਗੋਸ਼ਟ ਕਰਨ ਨਾਲ ਚੰਗੀ ਤਰ੍ਹਾਂ ਰਹਿਤ ਨਹੀਂ ਜੇ ਆਉਣੀ, ਜਿੰਨੀ ਦੇਰ ਕਰਨੀ ਚੰਗੀ ਨਹੀਂ ਹੈ, ਆਚਰਣ ਚੰਗਾ ਨਹੀਂ ਹੈ, ਕਰੈਕਟਰ ਚੰਗਾ ਨਹੀਂ ਹੈ, ਜਿੰਨੀ ਦੇਰ ਉਨੀ ਦੇਰ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੋਇਆ ਜਾ ਸਕਦਾ। ਗਿਆਨ ਗੋਸ਼ਟ ਦੀਆਂ ਬਾਹਰੋਂ ਗੱਲਾਂ ਕੀਤੀਆਂ ਰੱਬ ਦੇ ਘਰ ਪ੍ਰਵਾਨ ਨਹੀਂ ਹੋਇਆ ਜਾਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ 6 ਦਲੀਲਾਂ ਸਾਧ ਸੰਗਤ ਦਿੱਤੀਆਂ। ਖਾਂਡ ਖਾਂਡ ਕਹਿ ਜੇਬਾ ਨਾ ਸਵਾਦ ਮਿੱਠੋ ਆਵੇ, ਖੰਡ ਖੰਡ ਕਹਿਣ ਨਾਲ ਮੂੰਹ ਤੇ ਮਿੱਠਾ ਨਹੀਂ ਨਾ ਹੋ ਜਾਣਾ। ਖਾਂਡ ਖਾਂਡ ਕਹਿ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ ਹੈ, ਵੈਦ ਵੈਦ ਕਹਿ ਰੋਗ ਨਾ ਮਿਟਤ ਕਾਹੂ, ਦਰਬ ਦਰਬ ਕਹਿ ਦਰਬਹਿ ਨਾ ਬਿਲਾਸ ਹੈ। ਦਰਬ ਦਾ ਅਰਥ ਹੁੰਦਾ ਪੈਸਾ ਮਾਇਆ। ਦਰਬ ਦਰਬ ਕਹਿ ਦਰਬਹਿ ਨਾ ਬਿਲਾਸ ਹੈ, ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ। ਚੰਦਨ ਚੰਦਨ ਆਖਿਆ ਸੁਗੰਧੀ ਆਉਣ ਲੱਗ ਪਈ, ਕਦੇ ਵੀ ਨਹੀਂ। ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ, ਚੰਦਰਮਾ ਚੰਦਰਮਾ ਆਖਿਆ ਉਜਿਆਲਾ ਨਹੀਂ ਹੋਣਾ, ਚਾਨਣ ਨਹੀਂ ਹੋਣਾ ਜਿੰਨੀ ਦੇਰ ਚੰਦਰਮਾ ਚੜਿਆ ਨਹੀਂ। ਇਸੇ ਤਰ੍ਹਾਂ ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੇ, ਬਾਹਰੋਂ ਗਿਆਨ ਦੀਆਂ ਗੱਲਾਂ ਕੀਤੀਆਂ, ਗੋਸ਼ਟ ਦੀਆਂ ਗੱਲਾਂ ਕੀਤੀਆਂ, ਧਰਮ ਦੀਆਂ ਕੱਲੀਆਂ ਚਰਚਾ ਕੀਤੀਆਂ, ਧਰਮੀ ਨਹੀਂ ਬਣਿਆ ਜਾਣਾ। ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣ ਲੱਗੇ ਇੱਥੇ ਗੁਰੂ ਨਾਨਕ ਦੇ ਘਰ ਵਿੱਚ ਤੇ ਕਰਨੀ ਪ੍ਰਧਾਨ ਹੈ, ਕਿ ਤੂੰ ਕਰਦਾ ਕੀ ਹੈ, ਜਿੰਨੀ ਦੇਰ ਚੰਗੀ ਕਰਨੀ ਚੰਗੇ ਆਚਰਣ ਦਾ ਸੂਰਜ ਨਹੀਂ ਚੜਿਆ, ਉਨੀ ਦੇਰ ਹਿਰਦੇ 'ਚ ਪ੍ਰਕਾਸ਼ ਨਹੀਂ ਹੋਣਾ, ਠੋਕਰਾਂ ਹੀ ਖਾਂਦੇ ਰਹਿਣਾ। ਇਸ ਲਈ ਸਾਧ ਸੰਗਤ ਪਰਮੇਸ਼ੁਰ ਦੇ ਪਿਆਰੇ ਜਿਹੜੇ ਰੱਬ ਦੀ ਬੰਦਗੀ ਵਾਲੇ ਆ, ਉਹ ਫਿਰ ਸੱਚ ਦੇ ਰਸਤੇ ਦੇ ਉੱਤੇ ਚੱਲਦੇ ਆ, ਸ਼ਬਦ ਦੀ ਕਮਾਈ ਅਤੇ ਨਾਮ ਸਿਮਰਨ ਦੀ ਕਮਾਈ ਕਰਕੇ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਨੇ। ਵਾਰ 31 ਪੌੜੀ 3 ਵਿੱਚ ਸੱਚ ਦੇ ਰਸਤੇ 'ਤੇ ਤੁਰਨ ਵਾਸਤੇ ਜੋ ਪ੍ਰੇਰਨਾ ਦੇ ਰਹੇ ਆ, ਉਹਦੇ ਨਾਲ ਹੀ ਦੱਸਦੇ ਹਨ ਕਿ ਕਿਵੇਂ ਕਿਵੇਂ ਬਗਲੇ ਦੀ ਸਮਾਧੀ ਲਾਉਣ ਵਾਲੇ ਲੋਕ ਝੂਠੇ ਨੇ। ਸਾਵਣ ਦੇ ਮਹੀਨੇ 'ਚ ਮੀਂਹ ਪਵੇ, ਸਾਰੇ ਬੂਟੇ ਹਰੇ ਭਰੇ ਹੋਣ, ਪਰ ਜਵਾਨ ਦਾ ਬੂਟਾ ਅਤੇ ਅੱਖ ਦੀ ਕੀ ਹਾਲਤ ਹੁੰਦੀ, ਉਹ ਸੜ ਸੁੱਕ ਸੜ ਜਾਂਦੇ ਆ। ਵੱਖ ਵੱਖ ਦਲੀਲਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਗਲ ਸਮਾਧੀ ਦਾ ਵੀ ਜ਼ਿਕਰ ਕਰਦੇ, ਝੂਠੀਆਂ ਸਮਾਧੀਆਂ ਕਰਮ ਕਾਂਡ ਵਾਲੀਆਂ। ਫੁਰਮਾਨ ਹੈ, ਸਾਵਣ ਵਣ ਹਰੀਆਵਲੇ, ਬੁੱਠੇ ਸੁੱਕੈ ਅੱਕ ਜਵਾਹ, ਚੇਤ ਵਣ ਸੁਪਤ ਮੌਲੀਐ, ਆਪਤ ਕਰੀਰ ਨ ਕਰੈ ਉਸਾਹ, ਸੁਫਲ ਫਲਨ ਦੇ ਬਿਰਖ ਸਭ, ਸਿੰਬਲ ਅਫਲ ਰਹਿ ਅਵਸਾਹ, ਚੰਦਨ ਵਾਸ ਬਣਾ ਸੁਪਤ, वास निवास न उबे साहा, संख समुंदों सखना दुखियारा रोवे देताहा। बगल समाधि गंग विच घींगे चुन चुन खाए पिशाहा, साथ विशुन्ने मिलदा फाहा, साथ विशुन्ने मिलदा फाहा। बड़े प्यारे दृष्टांत देंदे, कहन लगे सावण वण हरिया ले। सावण दे महीने च जदों बड़ा मीह पैंदा, बरसातां पैंदियां, वर्खा हुंदी है, सारे दे सारे बूटे काक हरे भरे हो जांदे, पर बुठे सुके अक जवाह, अक ते जवाह दे बूटे जिहड़े आ इह सुक जांदे आ सावण दे महीने च। बाकी सारी बनस्पति हरी भरी हुंदी है, पर अक ते जवाह दा बूटा यह सुक सड़ जांदे, इन्हां नूं सावण दा महीना चंगा नहीं लगदा। फिर कहन लगे चेत बनस्पत मौली है, अपत करीर न करे उसाह। बसंत दे दिनां विच जदों बसंत बहार आउंदी, बसंत दे दिनां च सारी दी सारी बनस्पति मौलदी है, हरी भरी हुंदी है, पर करीर दा बूटा साध संगत आनंदित नहीं रह सकदा। करीर दा बूटा जिहड़ा खिड़दा नहीं गा, वह सुक सड़ जांदा, उहनूं बसंत नहीं चंगी लगदी। फिर कहण लगे सफल फलंदे बिरख सब, सिंबल अफल रह अवसाह। सारे दे सारे बिरश रुख चंगे फलां नाल फिर फलदे, बसंत बहार आउंदी है तां फलदे ने, कदे सावण दा महीना आउंदा तां सारे रुख हरे भरे हुंदे आ। पर साध संगत भावें सावण दा महीना होवे ते भावें बसंत बहार होवे, सिंबल दा बूटा अफल होण करके साध संगत उसे तरह दा रहिंदा जिवें बाकी सारे दा सारा समा सारा साल है। सोचदे आ वेख के कोई लोक ऐतकी चंगा फल देवेगा, चिड़ियां कां तोते वह सोचदे आ, कई हुण मीह पिया आ, हुण बसंत बहार आई है, हुण बड़ी मिठी रुत्त आई है, हुण इह बड़ा उच्चा दरख्त है, इहदे तों कोई फल सानू खाण वास्ते मिलेगा। पर निराश ही रहिंदे ने, फल फिके फुल बक बके, कम ना आवे पत, कोई चीज कम नहीं आउंदी, भाव सिंबल बारह महीने सदा वास्ते अफल ही रहिंदा। अफल दा मतलब जिसनूं कोई फल नहीं लगदा, भाव खाण वाला फल, सुआदला फल, कोई मनुख खाण, कोई पंछी खाण, कोई जीव खाण, कोई चिड़ियां तोते खाण, कुछ भी नहीं लगदा। चंदन वास बना सुपत, वास निवास न उबे साहा। चंदन सारी दी सारी बनस्पति नूं सुगंधी देंदा है ते अपने जैसी बना लैंदा है, पर बांसां नूं इह वासना सुगंधी नहीं पौंदी, नहीं पैंदी उहनां नूं। उबे साह लैंदा उह, सां सां करदा है जिहड़ा बांस है, कदे बहुत तेज हवा चले ना ते जिहड़े बांसां दे रुख ने, बांसां दे बूटे है जिहड़े, उन्हां दे कोल खलो के वेखोगे, सुनोगे कन्नां दे नाल आवाज, ते सां सां दी आवाज आऊगी, एक दूजे नाल कहिंदे ने। चंदन दे कोल उग के भी निभागा ही रहा, मंदिया भागां वाला रहा, चंदन दी सुगंधी नहीं माण सकिया बांस दा बूटा। संख समुंदों सखण दुखियारा रोवे दे ताहां। जिहड़ा संख रहा वह भी समुंदर दे विच, पर समुंदर विच रह के भी खाली रह गया, नित ठाकर द्वारियां ते मंदरां च सवेरे फड़ के हाथ दे विच उहनूं जदों वजाउंदे आ, इंज समझो कि जिवें रोज सवेरे उठ के ताहां मारदा है। संख जिहड़ा वह रोंदा है, समुंदर विच रह के सखणा रह गया, समुंदर तों विछोड़ा हो गया, ते हुण रोज ताहां मारदा है ठाकर द्वारियां च, संख है जिहड़ा। बगल समाधि गंग विच झींगे चुन चुन खाए पिशाह। जिहड़े पखंडी लोग है, जिन्हां ने बाहरों धर्म का लिबास ते पाया, धर्म दीयां गल्लां ते करदे ने, परंतु असलीयत उन्हां विच धर्म है नहीं है। बगल समाधि, वह पखंडी लोग जो तीर्थां दे कंढ़ियां ते वी रहिंदे आ, पर बगलियां वांगू समाधां ला के बैठदे आ, ਕਹਿਣ ਲੱਗੇ ਝੀਂਗੇ ਅਤੇ ਛੋਟੀਆਂ ਛੋਟੀਆਂ ਮੱਛੀਆਂ ਬਗਲਿਆਂ ਵਾਂਗੂ ਚੁਣ ਚੁਣ ਕੇ ਖਾਂਦੇ ਆ, ਅਤੇ ਸਾਰੇ ਦਾ ਸਾਰਾ ਕੁਝ ਲੋਕਾਂ ਦਾ ਦਿੱਤਾ ਹੋਇਆ ਦਾਨ ਪੁੰਨ ਵੀ ਸਵਾਹ ਕਰ ਦਿੰਦੇ। ਕਾਰਨ ਸਾਧ ਸੰਗਤ ਭੇਖ ਹੈ, ਲਿਬਾਸ ਹੈ ਧਰਮ ਦਾ, ਪਰ ਧਰਮ ਨਹੀਂ ਹੈ। ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧੰ, ਮੁੱਖ ਝੂਠ ਬਭੂਖਣ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਲਾਟੰ, ਦੋਇ ਧੋਤੀ ਬਸਤਰ ਕਪਾਟੰ, ਜੇ ਜਾਣਸ ਬ੍ਰਹਮੰ ਕਰਮੰ। ਜੇ ਪ੍ਰਭੂ ਦੇ ਕੰਮ ਤੈਨੂੰ ਪਤਾ ਲੱਗੇ ਨਾ ਸਹੀ ਅਰਥਾਂ ਚ, ਤੇ ਤੈਨੂੰ ਪਤਾ ਲੱਗ ਜੇ ਸਭ ਫੋਕਟ ਨਿਸ਼ਚੋ ਕਰਮੰ, ਜਿੰਨੇ ਕੰਮ ਵੀ ਮੈਂ ਹੁਣ ਤੱਕ ਕਰ ਰਿਹਾ ਇਹ ਸਾਰੇ ਦੇ ਸਾਰੇ ਨਿਸਫਲ ਆ। ਭਾਵ ਤੀਰਥ ਅਸਥਾਨਾਂ ਤੇ ਬਹਿ ਜਾਣਾ, ਭੇਟਾਵਾਂ ਲੈ ਲੈਣੀਆਂ, ਪੂਜਾ ਲੈ ਲੈਣੀਆਂ, ਆਪਣੀ ਪੂਜਾ ਕਰਾ ਲੈਣੀ, ਦੁਨੀਆਂ ਦੀ ਨਜ਼ਰ ਵਿੱਚ ਧਰਮੀ ਅਖਵਾ ਲੈਣਾ ਤੇ ਧਰਮੀ ਹੋ ਜਾਣਾ ਦੁਨੀਆਂ ਦੀ ਨਜ਼ਰ ਵਿੱਚ, ਪਰੰਤੂ ਹਿਰਦੇ ਵਿੱਚ ਧਰਮ ਨਾ ਹੋਣਾ, ਅੰਤਸ਼ ਕਰਨ ਦੇ ਵਿੱਚ ਸੱਚ ਨਾ ਹੋਣਾ, ਅੰਤਸ਼ ਕਰਨ ਦੇ ਵਿੱਚ ਪਰਮਾਤਮਾ ਦੀ ਬੰਦਗੀ ਤੇ ਪਰਮੇਸ਼ਵਰ ਦਾ ਪਿਆਰ ਨਾ ਹੋਣਾ, ਬਗਲੇ ਦੀ ਸਮਾਧੀ ਹੈ। ਜਿਵੇਂ ਬਗਲਾ ਕਿਸੇ ਤਲਾਬ ਦੇ ਕੰਢੇ, ਕਿਸੇ ਛੱਪੜ ਦੇ ਕੰਢੇ ਬੈਠਾ, ਅੱਧੀਆਂ ਅੱਖਾਂ ਮੀਟੀਆਂ, ਮਾੜੀ ਜੀ ਪਾਣੀ ਦੇ ਉੱਤੇ ਕੋਈ ਮੱਛੀ ਆਈ ਉਸੇ ਵੇਲੇ ਚੁੰਝ ਮਾਰੀ ਤੇ ਖਾ ਲਈ। ਇਸੇ ਤਰ੍ਹਾਂ ਬਹੁਤਾਤ ਸੰਸਾਰ ਜਗਤ ਵਿੱਚ ਐਸੀ ਬਣ ਗਈ ਕਿ ਧਰਮ ਦੇ ਨਾਂ ਦੇ ਉੱਤੇ ਪਖੰਡ ਵੱਧ ਗਏ, ਧਰਮ ਦੇ ਨਾਂ 'ਤੇ ਪਖੰਡ ਬਣ ਗਏ, ਧਰਮ ਦਾ ਲਿਬਾਸ ਧਰਮ ਦਾ ਪਹਿਰਾਵਾ ਵੱਧ ਗਿਆ, ਪਰੰਤੂ ਹਿਰਦੇ ਵਿੱਚ ਅੰਤਸ਼ ਕਰਨ ਦੇ ਵਿੱਚ ਜੇ ਧਰਮ ਨਹੀਂ, ਪਰਮੇਸ਼ਰ ਦੇ ਚਰਨਾਂ ਨਾਲ ਪਿਆਰ ਨਹੀਂ, ਰੱਬ ਨਾਲ ਪ੍ਰੀਤ ਨਹੀਂ, ਤੇ ਧਰਮ ਵੀ ਪਖੰਡ ਬਣ ਕੇ ਰਹਿ ਗਿਆ। ਤੇ ਉਹ ਜਿਹੜੀ ਸਮਾਧੀ ਲਾਈ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਬਗਲ ਸਮਾਧੀ, ਉਹ ਬਗਲਿਆਂ ਵਾਂਗੂ ਸਮਾਧੀ ਬਣ ਗਈ। ਕਹਾ ਪਇਓ ਜਦੋਂ ਲੋਚਨ ਮੂੰਹ ਕੇ, ਬੈਠ ਰਹੇ ਹੋ ਬਾਕ ਧਿਆਨ ਲਗਾ, ਫਿਰ ਕੀ ਹੋ ਗਿਆ ਅੱਖਾਂ ਮੀਟ ਕੇ ਬੈਠ ਗਏ, ਅੰਦਰ ਪਿਆਰ ਨਹੀਂ ਰੱਬ ਦਾ, ਤਾਂ ਸਮਝ ਲੈਣਾ ਬਗਲੇ ਵਾਲੀ ਸਮਾਧੀ ਹੈ। ਕਹਾ ਪਇਓ ਜਦੋਂ ਲੋਚਨ ਮੂੰਹ ਕੇ, ਬੈਠ ਰਹੇ ਹੋ ਬਾਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਿਆਰ ਕੀਤਾ ਪ੍ਰੇਮ ਕੀਤਾ ਉਹਨਾਂ ਨੇ ਪਰਮੇਸ਼ਰ ਨੂੰ ਪਾਇਆ ਹੈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤ ਪਾਈ ਉਹ ਹੀ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਹੁੰਦੇ ਨੇ। ਇਸ ਲਈ ਲੋਕਾਂ ਕੋਲੋਂ ਪਿਛਿਆ ਲੈ ਲੈਣੀ ਅਤੇ ਭੇਟਾਵਾਂ ਲੈ ਲੈਣੀਆਂ, ਪਰੰਤੂ ਅੰਦਰੋਂ ਪ੍ਰਭੂ ਚਰਨਾਂ ਨਾਲ ਪਿਆਰ ਨਾ ਹੋਣਾ, ਬਗਲੇ ਦੀ ਤਰ੍ਹਾਂ ਸਮਾਧੀ ਹੈ। ਭਾਵੇਂ ਗੰਗਾ ਦੇ ਕਿਨਾਰੇ ਧਰਮ ਅਸਥਾਨਾਂ ਦੇ ਕੰਢਿਆਂ 'ਤੇ ਵੀ ਬੈਠਾ ਹੋਵੇ, ਰੱਬ ਦੇ ਘਰ ਪ੍ਰਵਾਨ ਨਹੀਂ ਹੋ ਸਕਦਾ ਜਿਤਨੀ ਦੇਰ ਪਰਮੇਸ਼ਰ ਦੇ ਚਰਨਾਂ ਨਾਲ ਦਿਲੋਂ ਪਿਆਰ ਨਹੀਂ ਬਣਿਆ। ਸਾਥ ਵਿਛੁੰਨੇ ਮਿਲਦਾ ਫਾਹਾ, ਸਾਥ ਤੋਂ ਵਿਛੜਿਆ ਫਾਹਾ ਹੀ ਮਿਲਦਾ ਹੈ, ਭਾਵ ਸਾਥ ਤੋਂ ਵਿਛੜ ਕੇ ਔਖੇ ਹੀ ਹੋਈਦਾ ਹੈ। ਸਾਥ ਤੋਂ ਵਿਛੜਨਾ, ਗੁਰੂ ਤੋਂ ਵਿਛੜ ਜਾਣਾ, ਸਤਿਗੁਰ ਤੋਂ ਵਿਛੜ ਜਾਣਾ, ਪ੍ਰਭੂ ਦੇ ਨਾਮ ਸਿਮਰਨ ਨਾਲੋਂ ਟੁੱਟ ਜਾਣਾ, ਪ੍ਰਭੂ ਦੀ ਬੰਦਗੀ ਨਾਲੋਂ ਟੁੱਟ ਜਾਣਾ, ਪਰਮੇਸ਼ਰ ਦੀ ਇਬਾਦਤ ਨਾਲੋਂ ਟੁੱਟ ਗਏ, ਨਾਮ ਸਿਮਰਨ ਨਾਲੋਂ ਸਾਧ ਸੰਗਤ ਟੁੱਟ ਗਏ, ਤਾਂ ਫਿਰ ਲੋਕ ਵਿੱਚ ਵੀ ਫਾਹੀ ਅਤੇ ਪਰਲੋਕ ਦੇ ਵਿੱਚ ਵੀ ਫਾਹੀ ਹੀ ਪਏਗੀ ਗੱਲ 'ਚ, ਨਾ ਲੋਕ ਸੁਖੀ ਹੋਣਾ ਨਾ ਪਰਲੋਕ। ਇਸ ਲਈ ਪ੍ਰਭੂ ਪਰਮੇਸ਼ਰ ਦੀ ਹਜ਼ੂਰੀ ਵਿੱਚ ਜੇ ਪ੍ਰਵਾਨ ਹੋਣਾ, ਫਿਰ ਸੱਚਾ ਸੁੱਚਾ ਜੀਵਨ ਬਣਾਉਣਾ ਪਏਗਾ, ਮਨ ਹਿਰਦੇ ਵਿੱਚ ਵੀ ਸੱਚ, ਮੁੱਖ ਦੇ ਉੱਤੇ ਵੀ ਸੱਚ, ਇਕੱਲਾ ਧਰਮ ਦਾ ਲਿਬਾਸ ਅਤੇ ਪਹਿਰਾਵਾ ਹੀ ਨਹੀਂ, ਦਿਲੋਂ ਧਰਮੀ ਬਣਨਾ ਪਏਗਾ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਹੇ ਭਾਰਥੀਏ। ਪਰਮੇਸ਼ਰ ਦੇ ਨਾਮ ਨਾਲੋਂ ਜਿਹੜੇ ਟੁੱਟ ਗਏ ਆ ਉਹ ਸਿਰਫ ਧਰਤੀ ਦੇ ਉੱਤੇ ਭਾਰ ਪਾਉਣ ਵਾਸਤੇ ਆਏ ਆ, ਮਾਲਕ ਦੀ ਹਜ਼ੂਰੀ ਵਿੱਚ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਨਹੀਂ ਹੋ ਸਕਦੇ।